ਵਾਰ ਪੰਜਵੀਂ ਦੀ ਪੌੜੀ 18 ਵਿੱਚ ਮਨੁੱਖ ਦੇ ਜੀਵਨ ਦੀਆਂ ਵੱਖ ਵੱਖ ਅਵਸਥਾ ਦਾ ਜ਼ਿਕਰ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਹਨ। ਸੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ, ਭਰ ਜੋਬਨ ਪਰਮਾਈਐ, ਪਰ ਤਨ ਧਨ ਪਰ ਨਿੰਦ ਲੁਭਾਵੈ, ਬਿਰਧ ਹੋਆ ਜੰਜਾਲ ਵਿੱਚ, ਮਹਾਂਜਾਲ ਪਰਵਾਰ ਫਹਾਵੈ, ਬਲਹੀਣ ਮਤਹੀਣ ਹੋਏ, ਨਾਉ ਬਹੱਤਰਿਆਂ ਬਰੜਾਵੈ, ਅੰਨਾ ਬੋਲਾ ਪਿੰਗਲਾ, ਤਨ ਥੱਕਾ ਮਨ ਦਹਿ ਦਿਸ ਧਾਵੈ, ਸਾਧ ਸੰਗਤ ਗੁਰ ਸ਼ਬਦ ਵਿਣ, ਲੱਖ 84 ਜੂਨ ਪਰਵਾਵੈ, ਅਵਸਰ ਚੁੱਕਾ ਹੱਥ ਨਾ ਆਵੈ, ਅਵਸਰ ਚੁੱਕਾ ਹੱਥ ਨਾ ਆਵੈ, ਸੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ। ਕਹਿਣ ਲੱਗੇ ਬਾਲਕ ਅਵਸਥਾ ਦੇ ਵਿੱਚ ਭਾਵ ਬਾਲਪਨੇ ਦੇ ਦਿਨਾਂ ਵਿੱਚ ਇਹ ਸਮਝ ਨਹੀਂ ਹੁੰਦੀ ਕਿ ਪਰਮਾਤਮਾ ਦੀ ਬੰਦਗੀ ਕਰਨੀ ਹੈ, ਨਾਮ ਜਪਣਾ, ਸਿਮਰਨ ਕਰਨਾ, ਪਰਮੇਸ਼ਰ ਦੀ ਇਬਾਦਤ ਵਿੱਚ ਜੁੜਨਾ ਆ। ਬਾਲਕ ਅਵਸਥਾ ਦੇ ਵਿੱਚ ਕੇਵਲ ਬਾਲਕ ਲੀਲਾ ਵਿੱਚ ਵਿਆਹ, ਬਾਲਕਾਂ ਦੀ ਖੇਡ ਵਿੱਚ ਹੀ ਉਮਰ ਬਤੀਤ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਕੁਛ ਬਾਲਕ ਅਵਸਥਾ ਦੇ ਵਿੱਚ ਵੀ ਧਰੂ ਪ੍ਰਹਿਲਾਦ ਵਰਗੇ ਪਰਮਾਤਮਾ ਦੀ ਬੰਦਗੀ ਭਗਤੀ ਵਿੱਚ ਜੁੜੇ ਨੇ। 8ਵੇਂ ਗੁਰਦੇਵ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਬਚਨ ਆਖਿਆ, ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, 5.25 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਵੀ ਬਿਰਾਜਮਾਨ ਹੋ ਗਏ ਸਨ। 8ਵੇਂ ਗੁਰਦੇਵ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਬਣੇ, ਪਰੰਤੂ ਸੰਸਾਰ ਜਗਤ ਵਿੱਚ ਆਮ ਮਨੁੱਖ ਦਾ ਜੀਵਨ, ਆਮ ਜਗਿਆਸੂਆਂ ਦਾ ਜਿਹੜਾ ਜੀਵਨ ਹੈ ਉਸ ਨੂੰ ਵਰਣਨ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਬਾਲਕ ਅਵਸਥਾ ਦੇ ਵਿੱਚ ਸੁੱਧ ਨਹੀਂ ਹੈ, ਭਾਵ ਬਾਲਕ ਬੁੱਧੀ ਹੈ, ਤੇ ਬਾਲਕ ਬੁੱਧੀ ਜਿਹੜੀ ਹੈ ਉਹ ਅਣਜਾਣ ਬੁੱਧੀ ਆਮ ਤੌਰ ਤੇ ਗਿਣੀ ਜਾਂਦੀ ਹੈ ਆਮ ਸੰਸਾਰੀ ਤੇ ਜਗਿਆਸੂ ਦੀ। ਇਸ ਲਈ ਇਹ ਉਮਰ ਬਾਲਕ ਲੀਲਾ ਦੇ ਵਿੱਚ ਖੇਡ ਆਦਿਕ ਦੇ ਵਿੱਚ ਹੀ ਗੁਜ਼ਰ ਜਾਂਦੀ ਹੈ। ਉਸ ਤੋਂ ਬਾਅਦ ਭਰ ਜੋਬਨ ਭਰਮਾਈ ਹੈ, ਪਰ ਤਨ ਧਨ ਪਰ ਨਿੰਦ ਲੁਭਾਵੈ, ਜਦ ਜੋਬਨ ਆਉਂਦਾ ਜਵਾਨੀ ਆਉਂਦੀ ਹੈ ਤਾਂ ਫਿਰ ਭਰਮ ਜਾਂਦਾ ਹੈ, ਭਰ ਜੋਬਨ ਭਰਮਾਈ ਹੈ, ਭਟਕਣਾ ਦੇ ਵਿੱਚ ਚਲਿਆ ਜਾਂਦਾ ਹੈ। ਕੀ ਕਰਦਾ? ਪਰ ਤਨ ਧਨ ਪਰ ਨਿੰਦ ਲੁਭਾਵੈ, ਪਰਾਇਆ ਤਨ ਤੱਕਣਾ ਬੁਰੀ ਨੀਅਤ ਨਾਲ, ਪਰਾਇਆ ਧਨ ਤੇ ਪਰਾਈ ਨਿੰਦਿਆ ਦੇ ਵਿੱਚ ਲੁਭਾਏਮਾਨ ਹੋ ਜਾਂਦਾ ਹੈ। ਭਾਵ ਬਾਲਕ ਅਵਸਥਾ ਗੁਜ਼ਰ ਗਈ ਖੇਡਣ ਦੇ ਵਿੱਚ, ਜਵਾਨੀ ਗੁਜ਼ਰ ਗਈ ਪਰਾਇਆ ਤਨ ਪਰਾਇਆ ਧਨ ਤੇ ਪਰਾਈ ਨਿੰਦਿਆ ਦੇ ਵਿੱਚ, ਹੁਣ ਕੀ ਹੋਇਆ? ਬਿਰਧ ਹੋਆ ਜੰਜਾਲ ਵਿੱਚ, ਮਹਾਂਜਾਲ ਪਰਵਾਰ ਫਹਾਵੈ, ਹੁਣ ਬਿਰਧ ਅਵਸਥਾ ਹੋ ਗਈ। ਕਹਿਣ ਲੱਗੇ ਹੁਣ ਬੁਢੇਪੇ ਵਿੱਚ ਹੋਰ ਜੰਜਾਲਾਂ ਵਿੱਚ ਪੈ ਜਾਂਦਾ। ਪਹਿਲਾਂ ਤੇ ਕੱਲਾ ਜਾਲ ਸੀ ਨਾ ਸੰਸਾਰ ਦਾ, ਭਾਈ ਸਾਹਿਬ ਜੀ ਕਹਿੰਦੇ ਮਹਾਂਜਾਲ ਪਰਿਵਾਰ ਫਹਾਵੈ, ਹੁਣ ਪਰਿਵਾਰ ਦੇ ਮਹਾਂਜਾਲ ਵਿੱਚ ਫਸ ਜਾਂਦਾ ਹੈ। ਬਲਹੀਣ ਮਤਹੀਣ ਹੋਏ, ਨਾਉ ਬਹੱਤਰਿਆਂ ਬਰੜਾਵੈ, ਬਲ ਤੋਂ ਵੀ ਹੀਣਾ ਹੋ ਗਿਆ, ਬੁੱਧੀ ਤੋਂ ਵੀ ਹੀਣਾ ਹੋ ਗਿਆ, ਬਰੜਾ ਬਰੜਾ ਕੇ ਉੱਠਦਾ ਹੈ। ਲੋਕ ਹੁਣ ਇਹਨੂੰ 70-72 ਕਹਿਣ ਲੱਗ ਪਏ, ਭਾਵ ਨਾਉ ਬਹੱਤਰਿਆਂ ਬਰੜਾਵੈ। ਇਹ ਵੀ ਵਿਦਵਾਨ ਅਰਥ ਕਰਦੇ, ਲੋਕ ਹੁਣ ਇਹਨੂੰ 72 ਸਾਲਾਂ ਦਾ ਕਹਿਣ ਲੱਗ ਪਏ, ਭਾਵ ਹੁਣ ਬਹੁਤ ਵਡੇਰੀ ਉਮਰ ਦਾ ਹੋ ਗਿਆ, ਇਹਦੇ ਕੋਲ ਹੁਣ ਉਹ ਬਲ ਉਹ ਮਤ ਬੁੱਧੀ ਨਹੀਂ ਰਹਿ ਗਈ, ਬੁਢੇਪਾ ਆ ਗਿਆ, ਬੰਦਗੀ ਵਾਲੇ ਪਾਸੇ ਹਾਲੇ ਵੀ ਧਿਆਨ ਨਹੀਂ ਜੀ। ਅਗਲੀ ਪੰਕਤੀ ਚ ਦੱਸਦੇ ਨੇ, ਅੰਨਾ ਬੋਲਾ ਪਿੰਗਲਾ, ਤਨ ਥੱਕਾ ਮਨ ਦਹਿ ਦਿਸ ਧਾਵੈ, ਭਾਵ ਅੰਨਾ ਬੋਲਾ ਪਿੰਗਲਾ ਕੀ ਹੋ ਗਿਆ? ਹੁਣ ਅੱਖਾਂ ਤੋਂ ਦਿਸਣੋਂ ਘਟ ਗਿਆ, ਕੰਨਾਂ ਤੋਂ ਬੋਲਾ ਹੋ ਗਿਆ, ਲੱਤਾਂ ਪੈਰਾਂ ਤੋਂ ਹਿੱਲਣੋਂ ਘਟ ਗਿਆ, ਹੁਣ ਗਿੱਟੇ ਗੋਡੇ ਉਹ ਕੰਮ ਪਹਿਲਾਂ ਵਾਲੇ ਨਹੀਂ ਕਰਦੇ, ਭਾਵ ਹੁਣ ਬਹੁਤਾ ਦੌੜ ਭੱਜ ਨਹੀਂ ਕਰ ਸਕਦਾ। ਹੁਣ ਬਚਨ ਸੁਣਿਓ ਭਾਈ ਗੁਰਦਾਸ ਜੀ ਕਿਵੇਂ ਠੋਕਰ ਮਾਰਦੇ ਸਾਨੂੰ, ਕਹਿਣ ਲੱਗੇ ਨਾ ਕੰਨ ਪਹਿਲਾਂ ਦੀ ਤਰ੍ਹਾਂ ਸੁਣਦੇ, ਨਾ ਹੁਣ ਅੱਖੀਆਂ ਪਹਿਲਾਂ ਦੀ ਤਰ੍ਹਾਂ ਵੇਖਦੀਆਂ, ਨਾ ਹੁਣ ਗਿੱਟੇ ਗੋਡੇ ਪਹਿਲਾਂ ਦੀ ਤਰ੍ਹਾਂ ਕੰਮ ਕਰਦੇ ਆ। ਚੌਂਕੜਾ ਮਾਰ ਕੇ ਰੱਬ ਦੀ ਬੰਦਗੀ ਨਹੀਂ ਕਰ ਸਕਦਾ, ਸਿਮਰਨ ਨਹੀਂ ਕਰ ਸਕਦਾ, ਸੇਵਾ ਚੰਗੀ ਤਰ੍ਹਾਂ ਨਹੀਂ ਕਰ ਸਕਦਾ। ਪਰ ਅਫਸੋਸ, ਇਹ ਬੰਦਿਆ ਤਨ ਥੱਕਾ, ਸਰੀਰ ਥੱਕ ਗਿਆ ਵਾ, ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦਾ। ਮਨ ਦਹਿ ਦੇ ਸਤਾਵੈ, ਮਨ ਅਜੇ ਵੀ ਦਸਾਂ ਦਿਸ਼ਾਵਾਂ ਵਾਲੇ ਪਾਸੇ ਭੱਜਿਆ ਫਿਰਦਾ, ਮਨ ਦਾ ਟਿਕਾ ਅਜੇ ਵੀ ਨਹੀਂ ਬਣਿਆ। 80-80 ਸਾਲ ਦੀ ਉਮਰ ਹੋ ਗਈ ਹੈ, ਅਜੇ ਤੱਕ ਇਹ ਪੁੱਛਦੇ ਹਾਂ ਮਨ ਕਿਵੇਂ ਟਿਕੇਗਾ। 70-70-80-80 ਸਾਲ ਦੇ ਹੋ ਗਏ ਆ, ਅਜੇ ਵੀ ਸਿਮਰਨ ਬੰਦਗੀ ਵਾਲੇ ਪਾਸੇ ਟਿਕਾ ਨਹੀਂ। ਤੇ ਮਾਫ਼ ਕਰਿਓ, ਜੇ ਅਜੇ ਤੱਕ 80 ਸਾਲਾਂ ਦੀ ਉਮਰ ਤੱਕ ਮਨ ਹਿਰਦੇ ਦਾ ਟਿਕਾ ਨਹੀਂ ਬਣਿਆ, ਔਖੀ ਖੇਡ ਹੈ, ਕਿਤੇ ਮਨ ਟਿਕ ਜਾਏ। ਇਹ ਮਾਲਕ ਪਰਮਾਤਮਾ ਕਿਤੇ ਬਖਸ਼ਿਸ਼ ਰਹਿਮਤ ਦੇ ਘਰ ਵਿੱਚ ਆ ਜਾਵੇ, ਕਿਤੇ ਤੇਰੀ ਬਾਂਹ ਫੜ ਕੇ ਤੈਨੂੰ ਆਪਣੇ ਚਰਨਾਂ ਨਾਲ ਜੋੜ ਲਏ, ਘੱਟ ਹੀ ਔਖੀ। ਇਸ ਲਈ ਬਚਪਨਾ ਵੀ ਗੁਜ਼ਰ ਗਿਆ ਖੇਡਣ ਮੱਲਣ ਚ, ਜਵਾਨੀ ਗੁਜ਼ਰ ਗਈ ਪਰਾਇਆ ਤਨ ਪਰਾਇਆ ਧਨ ਪਰਾਈ ਨਿੰਦਿਆ ਕੇਵਲ ਧਨ ਮਾਇਆ ਤੇ ਪਦਾਰਥਾਂ ਦੇ ਇਕੱਤਰ ਕਰਨ ਵਿੱਚ, ਬੁਢੇਪਾ ਆ ਗਿਆ, ਮਹਾਂਜਾਲ ਵਿੱਚ ਫਸ ਗਿਆ, ਸਰੀਰ ਪਹਿਲਾਂ ਦੀ ਤਰ੍ਹਾਂ ਕੰਮ ਨਹੀਂ ਕਰਦਾ। ਭਗਤ ਭੀਖਣ ਜੀ ਫੁਰਮਾਨ ਕਰਦੇ ਨੇ ਪਾਵਨ ਬਾਣੀ ਚ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪੁਰਾਣੀ, ਰਾਮ ਰਾਏ ਹੋਹੇ ਬੈਦ ਬਨਵਾਰੀ, ਆਪਣੇ ਸੰਤਹਿ ਲਿਹੋ ਉਭਾਰੀ, ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ ਵਾਂਕਾ ਔਖਦ ਨਹੀਂ। ਐਸੀ ਬੇਦਨ ਅਵਸਥਾ ਐਸੀ ਬਣ ਗਈ, ਸਰੀਰ ਦੀ ਹਾਲਤ ਐਸੀ ਬਣ ਗਈ, ਵਾਂਕਾ ਔਖਦ ਨਹੀਂ, ਜਿਸ ਦੀ ਕੋਈ ਦਵਾਈ ਨਹੀਂ ਹੈ। ਭਾਵ ਸਾਰੀ ਦੀ ਸਾਰੀ ਜ਼ਿੰਦਗੀ ਬੁਢੇਪੇ ਤੱਕ ਵੀ ਹੁਣ ਸੱਜਣਾ ਪਰਮਾਤਮਾ ਦੀ ਬੰਦਗੀ ਭਗਤੀ ਤੋਂ ਬਿਨਾਂ ਗੁਜ਼ਾਰ ਦਿੱਤੀ ਹੈ। ਭਗਤ ਕਬੀਰ ਸਾਹਿਬ ਨੇ ਬਚਨ ਵਰਤੇ, ਉਹ ਕਹਿੰਦੇ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ, ਮੇਰੀ ਮੇਰੀ ਕਰਤੇ ਜਨਮ ਗਇਓ। ਕੀ ਜੀਵਨ ਜੀਵਿਆ ਤੂੰ? ਕਹਿਣ ਲੱਗੇ 12 ਬਰਸ ਬਾਲਪਨ ਬੀਤੇ, 12 ਸਾਲ ਦੀ ਉਮਰ ਤੱਕ ਬਚਪਨਾ ਗੁਜ਼ਰ ਗਿਆ ਖੇਡਣ ਮੱਲਣ ਚ, ਬਾਲਕ ਅਵਸਥਾ ਚ। 20 ਬਰਸ ਕਛ ਤਪ ਨਾ ਕੀਓ, ਅਗਲੇ 20 ਸਾਲ ਕੋਈ ਤਪ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਸੇਵਾ ਨਹੀਂ ਕੀਤੀ। ਕਿੰਨਿਆਂ ਸਾਲਾਂ ਦਾ ਹੋ ਗਿਆ ਹੁਣ? 12 ਬਰਸ ਬਾਲਪਨ ਚ ਗੁਜ਼ਰ ਗਏ, 20 ਸਾਲ ਹੋਰ ਗੁਜ਼ਰ ਗਏ। 20 ਬਰਸ ਕਛ ਤਪ ਨਾ ਕੀਓ, 32 ਸਾਲਾਂ ਦਾ ਹੋ ਗਿਆ। ਫਿਰ ਕਹਿੰਦੇ 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ, 30 ਸਾਲ ਹੋਰ ਲੰਘ ਗਏ ਰੱਬ ਦੀ ਬੰਦਗੀ ਤੇ ਸੇਵਾ ਤੋਂ ਬਿਨਾਂ, 62 ਸਾਲਾਂ ਦਾ ਹੋ ਗਿਆ, ਫਿਰ ਪਛਤਾਨਾ ਬਿਰਧ ਪਇਓ। ਹੁਣ ਬਿਰਧ ਅਵਸਥਾ ਆ ਗਈ, ਪਛਤਾਵਾ ਲੱਗ ਗਿਆ, ਰੱਬ ਦੀ ਬੰਦਗੀ ਤੋਂ ਬਿਨਾਂ ਜੀਵਨ ਗੁਜ਼ਰ ਗਿਆ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਿਓ। ਸੱਜਣਾ, ਬਾਹਾਂ ਦਾ ਬਲ ਵੀ ਹੁਣ ਮੁੱਕ ਗਿਆ, ਸਵਾਸਾਂ ਦੀ ਪੂੰਜੀ ਵੀ ਮੁੱਕਣ ਦੇ ਨੇੜੇ ਆ ਗਈ। ਹੁਣ ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਪੀ ਪਲੀਆਂ, ਰੇ ਮਨ ਗਹਿਲੇ ਬਾਵਲੇ, ਮਾਣੇ ਕਿਆ ਰਲੀਆਂ। ਸਿਰ ਦੇ ਕੇਸ ਚਿੱਟੇ ਹੋ ਗਏ, ਦਾੜਾ ਚਿੱਟਾ ਹੋ ਗਿਆ, ਮੁੱਛਾਂ ਚਿੱਟੀਆਂ ਹੋ ਗਈਆਂ, ਧੌਲੇ ਆ ਗਏ। ਪਾਵਨ ਬਾਣੀ ਚ ਬਚਨ ਆਏ, ਕਹਿੰਦੇ ਬਾਬਰੇ, ਹੇ ਭਲਿਆ, ਹੇ ਕਮਲਿਆ ਬੰਦਿਆ, ਮਨਾ ਕੀ ਕਰਦਾ, ਕਿਹੜੀਆਂ ਰਲੀਆਂ ਮਾਣ ਰਿਹਾ ਸੰਸਾਰ ਜਗਤ ਚ? ਮੌਤ ਦਾ ਦਿਨ ਨੇੜੇ ਆਉਂਦਾ ਜਾਂਦਾ, ਮੌਤ ਦਾ ਸਮਾਂ ਨਜ਼ਦੀਕ ਆ ਗਿਆ, ਨਿਰੰਕਾਰ ਪਰਮਾਤਮਾ ਦੀ ਬੰਦਗੀ ਵਿੱਚ ਜੁੜ, ਬੁਢੇਪੇ ਵਿੱਚ ਹੀ ਜੁੜ ਜਾ, ਜੇ ਨਹੀਂ ਬਚਪਨ ਚ ਜੁੜਿਆ ਗਿਆ, ਜਵਾਨੀ ਚ, ਜਵਾਨੀ ਚ ਨਹੀਂ ਜੁੜਿਆ ਗਿਆ, ਬੁਢੇਪਾ ਹੀ ਸੰਭਾਲ ਲਾ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਇੱਕ ਗੱਲ ਚੇਤੇ ਜ਼ਰੂਰ ਰੱਖਣੀ, ਸਾਧ ਸੰਗਤ ਗੁਰ ਸ਼ਬਦ ਵਿਣ 84 ਜੂਨ ਪਰਮਾਵੈ। ਕਹਿੰਦੇ ਜੇ ਸਾਧ ਸੰਗਤ ਵਿੱਚ ਨਹੀਂ ਆਇਆ, ਗੁਰ ਸ਼ਬਦ ਦੀ ਨਾਮ ਸਿਮਰਨ ਦੀ ਕਮਾਈ ਨਹੀਂ ਕੀਤੀ, ਪਰਮਾਤਮਾ ਦੀ ਇਬਾਦਤ ਵਿੱਚ ਨਹੀਂ ਜੁੜਿਆ, ਸਾਧ ਸੰਗਤ ਗੁਰ ਸ਼ਬਦ ਵਿਣ, ਭਾਵ ਗੁਰੂ ਸ਼ਬਦ ਕਮਾਉਣ ਤੋਂ ਬਿਨਾਂ, ਸਾਧ ਸੰਗਤ ਵਿੱਚ ਆਉਣ ਤੋਂ ਬਿਨਾਂ 84 ਜੂਨ ਪਵਾਵੇ। ਚੇਤੇ ਰੱਖਿਓ, 84 ਜੂਨਾਂ ਦੇ ਵਿੱਚ ਭਟਕਦਾ ਰਹੇਗਾ, ਜਿਹੜੀਆਂ ਜੂਨਾਂ ਚੋਂ ਕੱਢ ਕੇ ਤੈਨੂੰ ਮਾਨਸ ਜਨਮ ਦਿੱਤਾ ਸੀ, ਪਰਤ ਕੇ ਫਿਰ ਉਹਨਾਂ ਜੂਨਾਂ ਵਿੱਚ ਹੀ ਸੁੱਟ ਦਿੱਤਾ ਜਾਏਗਾ। ਅਖੀਰਲੀ ਤੁਕ ਦੇ ਵਿੱਚ ਭਾਈ ਗੁਰਦਾਸ ਜੀ ਤੱਤ ਦੀ ਗੱਲ ਕਰ ਰਹੇ ਨੇ, ਕੀ ਸਿੱਟਾ ਕੱਢਿਆ? ਅਵਸਰ ਚੁੱਕਾ ਹੱਥ ਨਾ ਆਵੇ, ਇਹ ਮਨੁੱਖਾ ਦੇਹ ਦਾ ਸਮਾਂ ਜਦੋਂ ਤੇਰੇ ਹੱਥੋਂ ਚੁੱਕ ਗਿਆ, ਫਿਰ ਹੱਥ ਨਹੀਂ ਆਉਣਾ। ਭਾਵ ਇਸ ਮਾਨਸ ਜਨਮ ਦੇ ਵਿੱਚ ਆ ਕੇ ਵੀ ਜੇ ਜੀਵਨ ਦੀ ਬਾਜੀ ਨਹੀਂ ਜਿੱਤੀ, ਦੁਬਾਰਾ ਸਮਾਂ नहीं मिलना है। परमात्मा ने तेनु एक गोल्डन चांस दिता है बंदगी करन दा, भगती करन दा। कबीर मानस जन्म दुलंभ है, होए ना बार बार, ज्यो बन फल पाके पोए गिरह, बहुर न लागे डार। भाव ए समझ के गुर शब्द द्वारा संसार पौजल तो तर जाना चाहिदा है, संसार समुद्र तो पार होने वास्ते यतन करना चाहिदा है, ताकि जिंदगी सफल करके प्रभु दे चरणा च प्राप्त हो जाइए। नहीं तो यह समा दोबारा हाथ नहीं आना, अवसर चुका हाथ ना आवे। खसम की बाणी च भी बचन आए, यह तेरा अवसर, यह तेरी बार, घट भीतर तू देख विचार, अपने मन हिरदे च भी विचार के देख ला, यह तेरा अवसर, एहो ही तेरा समा, यह तेरी बार, एहो ही तेरी वारी है मानस जन्म दे विच परमात्मा नूं मिलन दी। पही प्राप्त मानुख देहुरिया, गोबिंद मिलन की एहो तेरी बरिया, अवर काज तेरे किते ना काम, मिल साध संगत पाज केवल नाम। वार पंजवीं दी उन्नवीं पौड़ी विच भाई साहब भाई गुरदास जी हुण गुरमुख ते मनमुख दा जिक्र कर रहे। गुरमुख नूं हंस दे नाल तशबीह देंदे ने, मनमुख नूं बगले नाल तशबीह देंदे ने। बड़े सुंदर बचन उचारण कीते, हंस न छड्डे मान सर, बगला बहु छप्पड़ फिर आवे, कोयल बोले अंब वण, वण वण काउ कुथाओ सुखावे, वग न होवण कुत्तियां, गाई गोरस वंश वधावे, सफल बिरख निहचिल मती, निहफल मानस दह दिसतावे, आग तत्ती जल सी अरा, सिर उच्चा नीमा दिखलावे, मूर्ख आप गवाया, मनमुख मूर्ख आप गणावे, दूजा पाओ कुदाओ हरावे, दूजा पाओ कुदाओ हरावे। कहन लगे हंस न छड्डे मान सर, जेड़ा हंस है वह मान सरोवर का कंडा नहीं छड़दा, क्योंकि वह खाना उथे उथे मान सरोवर के उत्ते सुचे मोती चुगदा है। बगला बहुत छप्पड़ फिर आवे, जेड़ा बगला वह बहुते छप्पड़ा के उत्ते भौंदा फिरदा उड़दा फिरदा, क्योंकि वह खाना डडिया मछियां उन्होंने छप्पड़ के उत्ते मिलनी है। इसलिए जेड़ा गुरमुख है वह सतसंगत रूपी मान सरोवर नहीं छड़दा, ते जेड़े दंभी लोग ने पखंडी मनमती मनमुख लोग आ ਉਹ ਭੈੜੇ ਲੋਕਾਂ ਦੀ ਸੰਗਤ, ਮਨਮੁੱਖਾਂ ਤੇ ਰੱਬ ਤੋਂ ਟੁੱਟਿਆਂ ਦੀ ਸੰਗਤ ਨੂੰ ਨਹੀਂ ਛੱਡਦੇ। ਭਾਵ ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕੋਇਲ ਬੋਲੇ ਅੰਬ ਵਣ, ਵਣ ਵਣ ਕਾਉ ਕੁਥਾਉ ਸੁਖਾਵੇ, ਜਿਹੜੀ ਕੋਇਲ ਆ ਉਹ ਨੇਰੇ ਅੰਬਾਂ ਦੇ ਬਿਰਸ਼ਾਂ ਵਿਖੇ ਬੋਲਦੀ ਹੈ, ਤੇ ਜਿਹੜਾ ਕਾਂ ਆ ਉਹਨੂੰ ਵਣ ਵਣ ਦੀਆਂ ਭੈੜੀਆਂ ਥਾਵਾਂ ਜਿਹੜੀਆਂ ਉਹ ਪਾਉਂਦੀਆਂ ਨੇ, ਜਗ੍ਹਾ ਜਗ੍ਹਾ ਤੇ ਭਟਕਦਾ ਫਿਰਦਾ ਜਿਹੜਾ ਕਾਂ ਆ। ਵਗ ਨਾ ਹੋਵਣ ਕੁੱਤੀਆਂ, ਗਾਈ ਗੋਰਸ ਵੰਸ਼ ਵਧਾਵੇ, ਕੁੱਤੀਆਂ ਦੇ ਵਗ ਨਹੀਂ ਹੁੰਦੇ, ਗਊਆਂ ਹੀ ਘਿਓ ਅਤੇ ਵੰਸ਼ ਨੂੰ ਵਧਾਉਂਦੀਆਂ, ਭਾਵ ਪਰ ਉਪਕਾਰ ਕਰਦੀਆਂ ਤੇ ਵਾਧਾ ਕਰਦੀਆਂ। ਗਊਆਂ ਦਾ ਜਿਹੜਾ ਸੁਭਾਅ ਆ ਘਾਹ ਖਾਣਾ, ਮਿੱਠਾ ਦੁੱਧ ਦੇਣਾ, ਤੇ ਉਸ ਦੁੱਧ ਤੋਂ ਫਿਰ ਦਹੀਂ ਬਣਨਾ, ਘਿਓ ਬਣਨਾ, ਮੱਖਣ ਬਣਨਾ, ਉਹ ਧਰਮ ਅਸਥਾਨਾਂ ਦੇ ਉੱਤੇ ਦੀਵੇ ਬਲਣੇ, ਉਸੇ ਘਿਓ ਦੇ ਇਹ ਜਿਹੜੀ ਚੀਜ਼ ਆ ਇਹ ਗਊਆਂ ਦੇ ਉੱਤੋਂ ਹੋਈ ਆ। ਕਹਿਣ ਲੱਗੇ ਹੋਰ ਕੋਈ ਜਾਨਵਰ ਜੀਵ ਜਿਹੜੇ ਆ ਵਗ ਨਾ ਹੋਵਣ ਕੁੱਤੀਆਂ, ਉਹਨਾਂ ਤੋਂ ਇਹ ਕੁਛ ਪ੍ਰਾਪਤ ਨਹੀਂ ਹੋ ਸਕਦਾ। ਸਫਲ ਬਿਰਖ ਨਿਹਚਲ ਮਤੀ, ਨਿਹਫਲ ਮਾਨਸ ਦਹਿ ਦਿਸ ਧਾਵੈ, ਉਹਨਾਂ ਬਿਰਸ਼ਾਂ ਨੂੰ ਹੀ ਫਲ ਲੱਗਦੇ ਆ ਜੋ ਇਧਰ ਉਧਰ ਨਹੀਂ ਭਟਕਦੇ। ਭਾਵ ਜੋ ਮਨੁੱਖ ਦਸੋਂ ਦਿਸ਼ਾਵਾਂ ਨੂੰ ਭੱਜੇ ਫਿਰਦੇ ਦੌੜੇ ਫਿਰਦੇ ਆ, ਟਕਾ ਵਿੱਚ ਸਾਧ ਸੰਗਤ ਚ ਆ ਕੇ ਗੁਰੂ ਦੀ ਸ਼ਰਨ ਵਿੱਚ ਨਹੀਂ ਬੈਠਦੇ, ਉਹਨਾਂ ਦਾ ਜਨਮ ਨਿਸਫਲ ਹੀ ਜਾਂਦਾ ਹੈ। ਅੱਗ ਤੱਤੀ ਜਲ ਸੀ ਅਲਾ, ਸਿਰ ਉੱਚਾ ਨੀਵਾਂ ਦਿਖਲਾਵੇ, ਅਗਨੀ ਗਰਮ ਹੈ ਤੇ ਪਾਣੀ ਠੰਡਾ ਆ। ਕਾਰਨ ਕੀ ਹੈ? ਕਹਿੰਦੇ ਅੱਗ ਦੀ ਲਾਟ ਉੱਚੀ ਤੇ ਪਾਣੀ ਦਾ ਪ੍ਰਵਾਹ ਨੀਵੇਂ ਪਾਸੇ ਨੂੰ ਜਾਂਦਾ ਹੈ, ਤੇ ਠੰਡਕ ਕੌਣ ਦਿੰਦਾ? ਪਾਣੀ। ਕਹਿਣ ਲੱਗੇ ਜਿਹੜਾ ਪਾਣੀ ਉਹ ਠੰਡਕ ਦਿੰਦਾ, ਸ਼ਾਂਤੀ ਦਿੰਦਾ ਆ, ਮੈਲ ਨੂੰ ਧੋਂਦਾ ਆ, ਪਰੰਤੂ ਨਵਾਉਣ ਵਾਲੇ ਪਾਸੇ ਨੂੰ ਨੀਵੇਂ ਪਾਸੇ ਨੂੰ ਜਾਂਦਾ, ਅੱਗ ਤੱਤੀ ਸਾੜਦੀ ਹੈ, ਉਹ ਉੱਚਾ ਹੋ ਕੇ ਲਾਟ ਜਿਹੜੀ ਉਹ ਦਿਖਾਉਂਦੀ ਹੈ। ਜਿਹੜੇ ਆਪਣੇ ਆਪ ਨੂੰ ਸੰਸਾਰ ਜਗਤ ਵਿੱਚ ਉੱਚਾ ਸਮਝਦੇ ਆ, ਭਾਵ ਉਹ ਅਗਨੀ ਦੀ ਤਰ੍ਹਾਂ ਜੀਵਨ ਸੜਿਆ ਤੇ ਦੂਸਰਿਆਂ ਨੂੰ ਸਾੜਨਾ, ਜਿਹੜੇ ਮਨ ਨੀਵਾਂ ਰੱਖਦੇ ਆ ਤੇ ਮਤ ਉੱਚੀ ਰੱਖਦੇ ਆ, ਜਿਹੜੇ ਨੀਵੇਂ ਹੋ ਕੇ ਚੱਲਣ ਵਾਲੇ ਨਿਮਰਤਾ ਨਾਲ, ਉਹ ਸੰਸਾਰ ਜਗਤ ਦੇ ਵਿੱਚ ਸਤਿਕਾਰੇ ਜਾਂਦੇ ਆ, ਉਹ ਪਾਣੀ ਦੀ ਤਰ੍ਹਾਂ ਨੇ ਜਿਹੜੇ ਨਿਮਰਤਾ ਵਾਲੇ ਆਪ ਵੀ ਸ਼ਾਂਤ ਦੂਸਰਿਆਂ ਨੂੰ ਵੀ ਸ਼ਾਂਤੀ ਦਿੰਦੇ ਆ। ਗੁਰਮੁਖ ਆਪ ਗਵਾਇਆ ਮਨਮੁਖ ਮੂਰਖ ਆਪ ਗਣਾਵੈ। ਜਿਹੜੇ ਗੁਰਮੁਖ ਜਾਣੇ ਸ਼ੁਭ ਗੁਣਾਂ ਕਰਕੇ ਉਹ ਆਪਾ ਭਾਵ ਗਵਾ ਦਿੰਦੇ ਆ, ਹਉਮੈ ਹੰਕਾਰ ਮੁਕਾ ਦਿੰਦੇ ਆ। ਜਿਹੜੇ ਮਨਮੁਖ ਮੂਰਖ ਆ, ਭਾਈ ਗੁਰਦਾਸ ਜੀ ਕਹਿੰਦੇ, ਉਹ ਆਪਣੇ ਆਪ ਨੂੰ ਹੀ ਜਣਾਉਂਦੇ ਰਹਿੰਦੇ, ਮੈਂ ਵੱਡਾ, ਮੈਂ ਮਹਾਨ, ਮੈਂ ਬੜਾ ਚੰਗਾ ਹਾਂ, ਮੈਂ ਬੜਾ ਧਰਮੀ ਹਾਂ, ਮੈਂ ਬੜਾ ਦਾਨੀ ਹਾਂ। ਮਨਮੁਖ ਦੀ ਸਾਰੀ ਜ਼ਿੰਦਗੀ ਮੈਂ ਮੇਰੀ ਵਿੱਚ ਹੀ ਗੁਜ਼ਰਦੀ ਹੈ। ਦੂਜਾ ਭਾਉ ਕੁਦਾਉ ਹਰਾਵੈ। ਦੂਜਾ ਭਾਉ ਦਾ ਅਰਥ ਹੈ ਰੱਬ ਤੋਂ ਬਿਨਾਂ ਮਾਇਆ ਦਾ ਪਿਆਰ, ਸੰਸਾਰ ਦਾ ਪਿਆਰ, ਸੰਸਾਰ ਦੀ ਪ੍ਰੀਤ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਿਹੜੇ ਉਹਦੇ ਚ ਗਲਤਾਨ ਨੇ। ਦੂਜਾ ਭਾਉ ਕੁਦਾਉ ਹਰਾਵੈ, ਭਾਵ ਰੱਬ ਤੋਂ ਬਿਨਾਂ ਮਾਇਆ ਦਾ, ਸੰਸਾਰ ਦਾ ਜਿਹੜਾ ਪਿਆਰ ਹੈ ਉਹ ਖੋਟਾ ਹੀ ਹੈ। ਇਸ ਦੇ ਨਾਲ ਜ਼ਿੰਦਗੀ ਦੀ ਬਾਜੀ ਬੰਦਾ ਹਾਰ ਕੇ ਹੀ ਇੱਥੋਂ ਜਾਂਦਾ ਹੈ, ਭਾਵ ਬਾਹਲੇ ਥਾਂ ਭਟਕਣ ਨਾਲ ਹਾਰ ਹੀ ਹੁੰਦੀ ਹੈ। ਜੇ ਜੀਵਨ ਦੀ ਬਾਜੀ ਜਿੱਤ ਕੇ ਜਾਣੀ ਹੈ ਤੇ ਗੁਰੂ ਦੇ ਉੱਤੇ ਭਰੋਸਾ ਰੱਖ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਸੁਰਤ ਬਿਰਤੀ ਕਰਕੇ ਹੇ ਗੁਰਸਿੱਖ ਜੁੜਨ ਦੀ ਕੋਸ਼ਿਸ਼ ਕਰ, ਤਾਂ ਹੀ ਸੰਸਾਰ ਭਵ ਸਾਗਰ ਤੋਂ ਤੂੰ ਪਾਰ ਹੋ ਸਕਦਾ, ਮੁਕਤ ਹੋ ਸਕਦਾ ਹੈ।